ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਅੱਜ ਅਸੀਂ ਆਪਣੇ ਸਟੂਡੀਓ 'ਚ ਜਿਸ ਸ਼ਖਸੀਅਤ ਨੂੰ ਆਪ ਸਭ ਦੇ ਰੂਬਰੂ ਕਰਨ ਲਈ ਸੱਦਾ ਦਿੱਤਾ ਹੈ, ਇਹ ਹਨ ਲਹਿੰਦੇ ਪੰਜਾਬ 'ਚ ਬੜੀਆਂ ਉੱਘੀ ਸ਼ਾਇਰਾ, ਕਵੀ, ਨਸਰ ਨਿਗਾਰ ਵੀ ਨੇ। ਇਸ ਤੋਂ ਅੱਡ ਕਹਾਣੀਕਾਰਾਂ ਦੇ ਵਿੱਚ ਵੀ ਇਹਨਾਂ ਦਾ ਸ਼ੁਮਾਰ ਹੁੰਦਾ ਹੈ। ਜੇ ਅਸੀਂ ਅਖਬਾਰੀ ਕਾਲਮ ਪੜ੍ਹਨੇ ਹਾਂ ਤਾਂ ਕਾਲਮਕਾਰਾਂ ਦੀ ਲਾਈਨ ਦੇ ਵਿੱਚ ਵੀ ਇਹ ਨਜ਼ਰ ਆਉਂਦੀਆਂ ਨੇ, ਅਤੇ ਇਸੇ ਤਰ੍ਹਾਂ ਤਰਜਮਾਕਾਰੀ ਦੇ ਵਿੱਚ ਵੀ ਇਹਨਾਂ ਦਾ ਨਾਂ ਹੁਣ ਕਿਸੇ ਤਾਰੁਫ ਦਾ, ਕਿਸੇ ਪਛਾਣ ਦਾ, ਕਿਸੇ ਸ਼ਨਾਖਤ ਦਾ ਮੁਹਤਾਜ ਨਹੀਂ। ਮੇਰੀ ਮੁਰਾਦ ਹੈ ਸਫੀਆ ਹਯਾਤ ਹੋਣਾ। ਮੈਡਮ ਜੀ ਆਇਆਂ ਨੂੰ
ਬਹੁਤ ਸ਼ੁਕਰੀਆ ਮੱਲੀ ਸਾਹਿਬ ਕਿ ਤੁਸੀਂ ਮੈਨੂੰ ਇਨਵਾਈਟ ਕੀਤਾ ਔਰ ਮੇਰੇ ਬਹੁਤ ਸਾਰੇ ਮਿਲਣ ਵਾਲਿਆਂ ਨਾਲ ਤਾਰਫ ਕਰਵਾਇਆ।
ਜੀ, ਇਹ ਸਾਡਾ ਫਰਜ਼ ਬਣਦਾ ਹੈ ਔਰ SBS ਪੰਜਾਬੀ ਨੇ ਹਮੇਸ਼ਾ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਜੁੜੇ ਜੀ ਨੇ ਜਿਹੜੇ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ। ਸ਼ੁਰੂਆਤ ਤੁਹਾਡੇ ਤੋਂ ਕਰਨੇ ਆ, ਜੰਪਲ ਕਿੱਥੋਂ ਦੀ ਹੈ, ਅਸਲ ਇਲਾਕਾ ਕੀ, ਕੋਈ ਇਸ ਬਾਰੇ ਤੇ ਜਾਣੂ ਕਰਾਓ।
ਜੰਪਲ ਤੇ ਸਾਰੀ ਲਾਇਲਪੁਰ ਦੀ ਹੈ ਜਿਹਨੂੰ ਹੁਣ ਫੈਸਲਾਬਾਦ ਕਹਿੰਦੇ ਆ।
ਜੀ ਜੀ।
ਲੇਕਿਨ ਜਿਹੜੇ ਮੇਰੇ ਫੋਰ ਫਾਦਰਸ ਮੇਰੇ ਬੜੇ ਉਹ ਹੁਸ਼ਿਆਰਪੁਰ ਇੰਡੀਆ ਤੋਂ ਸੀ। ਹਾਂਜੀ
ਸਫੀਆ ਜੀ, ਲਿਖਣ ਲਿਖਾਣ ਵਾਲੇ ਪਾਸੇ ਕਦੋਂ ਆਣਾ ਹੋਇਆ, ਕਿੱਦਾਂ ਆਣਾ ਹੋਇਆ?
ਮੈਂ 7ਵੀਂ ਜਮਾਤ ਚ ਪੜ੍ਹਦੀ ਸੀਗੀ ਔਰ ਉਦੋਂ ਛੋਟੀਆਂ ਛੋਟੀਆਂ ਕਹਾਣੀਆਂ ਤੋਂ ਲਿਖਿਆ ਔਰ ਉੱਥੋਂ ਹੀ ਫਿਰ ਆਗਾਜ਼ ਹੋ ਗਿਆ ਔਰ ਲਿਖਦੇ ਲਿਖਦੇ ਬਸ ਹਜੇ ਵੀ ਲੱਗਦਾ ਕਿ ਕੁਛ ਨਹੀਂ ਕੀਤਾ, ਹਜੇ ਵੀ ਲੱਗ ਰਿਹਾ ਕਿ ਕੁਛ ਕਰਨੇ ਵਾਲਾ ਹੈ, ਰਹਿ ਗਿਆ ਹਜੇ।
ਕਿਤਾਬਾਂ ਦੀ ਗਿਣਤੀ ਕਿੰਨੀ ਹੈ ਆਪਣੀ?
3 ਕਿਤਾਬਾਂ ਔਰ 2-3 ਕਿਤਾਬਾਂ ਜਿਹੜੀਆਂ ਉਹ ਬਸ ਸਮਝ ਲਓ ਕਿ ਅੰਡਰ ਪ੍ਰੋਸੈਸ।
ਬਿਲਕੁਲ ਠੀਕ ਹੈ।
ਔਰ ਇੱਕ ਨਸਰੀ ਨਜ਼ਮ ਦੀ ਕਿਤਾਬ ਛਪੀ ਸੀ ਹਵਾ ਸੇ ਮੁਕਾਲਮਾ ਔਰ ਉਸ ਤੋਂ ਪਹਿਲੇ ਮੇਰੀ ਕਹਾਣੀਆਂ ਦੀ ਕਿਤਾਬ ਆਈ ਸੀ ਮਿੱਟੀ ਕੇ ਦੁੱਖ।
ਠੀਕ ਹੈ।
ਤੇ ਹੁਣ ਪੰਜਾਬੀ ਦੀ ਬਹੁਤ ਸਾਰੇ ਮੇਰੇ ਦੋਸਤ ਮੇਰੇ ਅਹਿਬਾਬ ਕਹਿ ਰਹੇ ਸੀਗੇ ਕਿ ਪੰਜਾਬੀ ਦੀ ਕਿਤਾਬ ਹੁਣ ਆਣੀ ਚਾਹੀਦੀ ਆ ਤੇ ਪਾਕਿਸਤਾਨ 'ਚ ਤੇ ਹਜੇ ਨਹੀਂ ਛਪੀ ਲੇਕਿਨ ਇੰਡੀਆ 'ਚੋਂ ਛਪ ਗਈ।
ਮੈਂ ਇਸੇ ਪਾਸੇ ਜਾਣਾ ਚਾਹ ਰਿਹਾ ਸਾਂ ਕਿ ਚੜ੍ਹਦੇ ਪੰਜਾਬ 'ਚ ਗੁਰਮੁਖੀ ਦੇ ਵਿੱਚ ਉਸ ਸਕ੍ਰਿਪਟ 'ਚ ਤੁਹਾਡੀ ਕਿਤਾਬ ਸਾਹਮਣੇ ਆਈ। ਇਹ ਉਡਾਨ ਆ ਜਿਹੜੀ ਉੱਥੇ ਤੱਕ ਕਿੱਦਾਂ ਗਈ?
ਉਡਾਨ ਬਸ ਇਸ ਤਰ੍ਹਾਂ ਪਹੁੰਚੀ ਕਿ ਮੈਂ ਪੰਜਾਬੀ 'ਚ ਲਿਖਦੀ ਸੀ ਨਜ਼ਮਾਂ, ਹਰਵਿੰਦਰ ਸਿੰਘ ਚੰਡੀਗੜ੍ਹ ਤੋਂ ਹੈ, ਉਹਨਾਂ ਨੇ ਇਹਨੂੰ ਟਰਾਂਸਲੇਟ ਕਰਨਾ ਸ਼ੁਰੂ ਕੀਤਾ।
ਅੱਛਾ।
ਉਹ ਫਿਰ ਉਹਨਾਂ ਨੇ ਮੈਨੂੰ ਸਮਝ ਲਓ ਕਿ ਚੜ੍ਹਦੇ ਪੰਜਾਬ 'ਚ ਬਸ ਹਰ ਜਗ੍ਹਾ ਮੇਰੀ ਆਵਾਜ਼ ਪਹੁੰਚ ਗਈ ਔਰ ਫਿਰ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਸ਼ੁਰੂ ਕੀਤਾ ਇਹਨੂੰ ਕਰਨਾ ਟਰਾਂਸਲੇਸ਼ਨ। ਗੁਰਮੁਖੀ 'ਚ ਕਰਦੇ ਸੀਗੇ ਲੇਕਿਨ ਫਿਰ ਹਿੰਦੀ 'ਚ ਵੀ ਹੋਇਆ ਔਰ ਹੁਣ ਤਰਲੋਕ ਵੀਰ ਨੇ ਉਸ ਕਿਤਾਬ ਨੂੰ ਜਿਹੜਾ ਹਰਵਿੰਦਰ ਸਿੰਘ ਨੇ ਵੀ ਕੰਮ ਕੀਤਾ ਸੀ, ਹੋਰ ਲੋਕਾਂ ਨੇ ਵੀ ਜਿਹੜਾ ਕੰਮ ਕੀਤਾ ਸੀ ਉਹਨੂੰ ਸਾਰੇ ਨੂੰ ਉਹਨਾਂ ਨੇ ਇਕੱਠਾ ਕੀਤਾ ਔਰ ਉਹਨਾਂ ਨੇ ਯੂਟਿਊਬ ਤੋਂ ਵੀ ਬਹੁਤ ਸਾਰਾ ਇਕੱਠਾ ਕੀਤਾ ਜਿਹੜਾ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਯੂਟਿਊਬ ਤੇ ਮੇਰਾ ਪਿਆ ਹੋਇਆ ਵਾ। ਉਹਨਾਂ ਦੀ ਵਜ੍ਹਾ ਤੋਂ ਫਿਰ ਮੈਨੂੰ ਯੂਟਿਊਬ ਤੋਂ ਮੈਂ ਖੁਦ ਜਾ ਕੇ ਦੇਖੀਆਂ ਚੀਜ਼ਾਂ ਤੇ ਮੈਂ ਹੈਰਾਨ ਰਹਿ ਗਈ ਔਰ ਬਹੁਤ ਸਾਰੀ ਵੈਬਸਾਈਟਸ ਬਣੀ ਹੋਈਆਂ ਔਰ ਅਗਰ ਮੈਂ ਦੇਖਾਂ ਤੇ ਮੈਂ ਕਦੀ ਕਦੀ ਹੈਰਾਨ ਰਹਿ ਜਾਂਦੀ ਹਾਂ ਕਿ
ਇੰਨਾ ਕੰਮ ਹੋਇਆ ਸੀ
ਇੰਨਾ ਕੰਮ ਹੋਇਆ ਮੈਨੂੰ ਪਤਾ ਹੀ ਨਹੀਂ
ਪਤਾ ਵੀ ਨਹੀਂ ਸੀਗਾ ਐਗਜ਼ੈਕਟਲੀ। ਕੁਝ ਸੁਣਾਓ ਸਾਡੇ ਸੁਣਨ ਵਾਲਿਆਂ ਨੂੰ ਤਾਂ ਜੀ ਫਿਰ ਅਸੀਂ ਗੱਲ 'ਚੋਂ ਗੱਲ ਤੇ ਤੰਦ 'ਚੋਂ ਤੰਦ ਕੱਢੀਏ।
ਜੀ, ਨਜ਼ਮ ਹੈ ਇੱਕ ਜਿਹੜੀ ਜਿਸ ਨਜ਼ਮ ਨੇ ਮੈਨੂੰ ਬਹੁਤ ਇੱਜ਼ਤ ਦਿੱਤੀ ਔਰ ਬੜੀ ਦੂਰ ਤੱਕ ਪਹੁੰਚੀ ਉਹ ਹੈ ਵੀਰੇ ਮੇਰੀਆਂ ਪੈਲੀਆਂ। ਨਿੱਕੇ ਭਤੀਜੇ ਨੂੰ ਦਿੱਤੇ ਮੇਰੇ ਰੁਪਈਏ, ਨਿੱਕੇ ਭਤੀਜੇ ਨੂੰ ਦਿੱਤੇ ਮੇਰੇ ਰੁਪਈਏ, ਵੀਰੇ ਨੇ ਖੋ ਕੇ ਮੇਰੇ ਹੱਥ ਉੱਤੇ ਰੱਖ ਦਿੱਤੇ ਤੇ ਬੋਲਿਆ, ਚੱਲੀਏ ਕਮਲੀਏ, ਤੈਨੂੰ ਤੇ ਪਤਾ ਅਸੀਂ ਤੇ ਧੀਆਂ ਦੇ ਕੋਲੋਂ ਕੁਝ ਨਹੀਂ ਲੈਂਦੇ। ਮੇਰੇ ਅੰਦਰੋਂ ਕੋਈ ਬੋਲਿਆ, ਵੀਰੇ ਮੇਰੀਆਂ ਪੈਲੀਆਂ।
ਵਾਹ ਵਾਹ ਵਾਹ।
ਐ ਸ਼ਰਬਤ ਦਾ ਗਲਾਸ ਵੀ ਚੁੱਕ ਲੈ, ਐ ਸ਼ਰਬਤ ਦਾ ਗਲਾਸ ਵੀ ਚੁੱਕ ਲੈ, ਚੱਲੀਏ ਕਮਲੀਏ, ਤੈਨੂੰ ਤੇ ਪਤਾ ਅਸੀਂ ਤੇ ਧੀਆਂ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ। ਮੇਰੇ ਅੰਦਰੋਂ ਫੇਰ ਕੋਈ ਬੋਲਿਆ, ਵੀਰੇ ਮੇਰੀਆਂ ਪੈਲੀਆਂ।
ਕੀ ਬਾਤ ਹੈ। ਅੱਛਾ ਸਫੀਆ ਜੀ, ਇਹ ਦੱਸੋ ਕਿ ਲਿਖਣ ਪੜ੍ਹਨ ਵਾਲਾ ਮੋਢਾ ਜਿਹੜਾ ਉਹ ਕਦੋਂ ਬੱਜਾ? ਕੋਈ ਆਪਣੀ ਮੁੱਢਲੀ ਪੜ੍ਹਾਈ ਵੱਲੋਂ ਵੀ ਦੱਸਣਾ ਤੇ ਫਿਰ ਇਸ ਪਾਸੇ ਹੋਣਾ, ਐਕਸੀਡੈਂਟਲੀ ਹੋਇਆ ਜਾਂ ਪਲੈਨਡ ਕਰਕੇ? ਜੀ ਮੈਂ ਤਾਂ ਸ਼ੁਰੂ ਤੋਂ ਹੀ ਸ਼ਾਇਰਾ ਬਣਨਾ ਚਾਹੁੰਦੀ ਸੀ।
ਨਹੀਂ, ਮੈਨੂੰ ਲੱਗਦਾ ਕਿ ਰੱਬ ਪੈਦਾ ਕਰਦਾ ਸ਼ਾਇਰ ਤੇ ਕਹਾਣੀਕਾਰ ਨੂੰ, ਲਿਖਾਰੀ ਨੂੰ, ਉਹ ਬਣਾਇਆ ਨਹੀਂ ਜਾਂਦਾ ਨਾ ਉਹ ਬਣਦਾ,
ਉਹ ਰੱਬ ਵੱਲੋਂ ਨਾਜ਼ਲ ਹੋਈਆਂ ਸ਼ੈਵਾਂ ਦਾ ਤਖਲੀਕਾਰ ਜਾਂ ਉਹਨਾਂ ਨੂੰ ਤਰਤੀਬ ਦੇਣ ਵਾਲਾ ਹੁੰਦਾ।
ਜੀ, ਬਕਾਇਦਾ ਉਹ ਰਸਤੇ ਖੋਲਦਾ, ਬਕਾਇਦਾ ਉਹ ਹਾਦਸਾਤ ਹੁੰਦੇ ਆ, ਉਹ ਵਾਕਿਆਤ ਹੁੰਦੇ ਆ ਜਿੱਦਾਂ ਰਾਈਟਰ ਬਣ ਜਾਂਦਾ। 7ਵੀਂ ਜਾਂ 8ਵੀਂ ਪੜ੍ਹਦੀ ਸੀਗੀ ਜਦੋਂ ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ, ਉਹ ਕਹਾਣੀਆਂ ਅਖਬਾਰਾਂ 'ਚ ਛਪੀਆਂ, ਫਿਰ ਅਖਬਾਰਾਂ ਤੋਂ ਰਸਾਲਿਆਂ 'ਚ ਆਈ, ਰਸਾਲਿਆਂ ਤੋਂ ਫਿਰ ਯੂਨੀਵਰਸਿਟੀ ਦੇ ਰਸਾਲਿਆਂ 'ਚ ਉਹਨਾਂ 'ਚ ਛਪਣੇ ਲੱਗ ਪਏ, ਫਿਰ ਮੈਗਜ਼ੀਨ 'ਚ ਬਹੁਤ ਸਾਰੀਆਂ ਛਪੀਆਂ ਤੇ ਬਸ ਇਸ ਤਰ੍ਹਾਂ ਇਹ ਸਫ਼ਰ ਸ਼ੁਰੂ ਹੋਇਆ। ਲੇਕਿਨ ਇਹ ਸੀਗਾ ਕਿ ਫਿਰ ਰੁਕਿਆ ਨਹੀਂ ਇਹ ਕਿਤੇ ਵੀ।
ਵਾਹ ਵਾਹ।
ਔਰ ਫਿਰ ਬਸ ਸ਼ਾਦੀ ਤੋਂ ਬਾਅਦ ਥੋੜਾ ਜਿਹਾ ਮੇਰਾ ਬ੍ਰੇਕ ਆਇਆ ਇੱਕ, ਫਿਰ ਜ਼ਿਆਦਾ ਟਾਈਮ ਆਪਣੇ ਬੱਚਿਆਂ ਨੂੰ ਦਿੱਤਾ। ਉਦੋਂ ਫਿਰ ਮੈਨੂੰ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਕਿਤੇ ਸ਼ਾਇਦ ਮੈਂ ਆਪਣਾ ਕਲਮ ਤੇ ਆਪਣਾ ਕਾਗਜ਼ ਕਿਤੇ ਰੱਖ ਕੇ ਭੁੱਲ ਗਈ ਸੀ, ਤੇ ਲੇਕਿਨ ਇਹ ਹੈ ਕਿ ਉਹ ਅੰਦਰ ਜਮ੍ਹਾਂ ਹੋ ਰਿਹਾ ਸੀਗਾ, ਤੇ ਜਦੋਂ ਫਿਰ ਨਿਕਲਿਆ ਤੇ ਫਿਰ ਕਾਲਮ ਵੀ ਲਿਖੇ ਅਖਬਾਰਾਂ ਚ ਫਿਰ ਦੁਬਾਰਾ। ਤੇ ਲੋਕੀ ਕਹਿੰਦੇ ਨਾ ਕਿ ਉਹ ਸ਼ਾਇਰਾ ਬਣੀ ਹੋਈ ਆ ਜਾਂ ਉਹਨੇ ਫਲਾਂ ਨੇ ਉਹਨੂੰ ਬਣਾਇਆ, ਕੋਈ ਕਿਸੇ ਨੂੰ ਨਹੀਂ ਬਣਾਉਂਦਾ। ਇਹ ਰੱਬ ਦੇ ਬਣਾਏ ਹੋਏ ਚੀਜ਼ਾਂ ਜਿਹੜੀਆਂ ਨਾ, ਉਹ ਰੱਬ ਵਰਗੀਆਂ ਕੋਈ ਬੰਦਾ ਨਹੀਂ ਬਣਾ ਸਕਦਾ। ਤੇ ਇਹ ਤਖਲੀਕ ਆ, ਇਹ ਤਖਲੀਕ ਦਾ ਕਰਬ ਜਿਹੜਾ ਉਹ ਦੁੱਖ ਅੰਦਰ ਉਹ ਜਿਹੜਾ ਬੰਦਾ ਸਹਿ ਲੈਂਦਾ, ਉਹਦੇ ਕੋਲੋਂ ਹੀ ਉਹੀ ਰਾਈਟਰ ਬਣ ਸਕਦਾ। ਰਾਈਟਰ ਬਣਨਾ ਕੋਈ ਆਸਾਨ ਕੰਮ ਥੋੜੀ ਆ, ਉਹ ਪੈਦਾ ਕਰਦਾ ਵਾ ਔਰ ਬੜਾ ਉਹ ਦੁੱਖ ਦੇ ਕੇ ਉਹਨੂੰ ਪੈਦਾ ਕਰਦਾ ਵਾ।
ਕੀ ਬਾਤ ਹੈ! ਇਹ ਦੱਸੋ ਸਫੀਆ ਜੀ, ਕਿ ਕਹਿੰਦੇ ਨੇ ਕਿ ਲਿਖਾਰੀ ਨੇ ਜਿਹੜੇ, ਕਵੀ ਨੇ ਜਿਹੜੇ, ਲਫ਼ਜ਼ਾਂ ਦੇ ਨਾਲ ਅੱਖਰਾਂ ਦੇ ਨਾਲ ਖੇਡਣ ਵਾਲੇ ਨੇ ਜਿਹੜੇ, ਬਾਕੀ ਲੋਕਾਂ ਤੋਂ ਹਟ ਕੇ ਔਰ ਹਸਾਸ ਲੋਕ ਹੁੰਦੇ ਨੇ, ਇਹ ਜਜ਼ਬਿਆਂ ਦੇ ਕੁਰਬ ਨੂੰ, ਦੁੱਖ ਨੂੰ, ਦਰਦ ਨੂੰ, ਖੁਸ਼ੀ ਨੂੰ, ਹਰ ਸੇਕ ਨੂੰ ਬੜਾ ਟਕੋਰਵੇਂ ਢੰਗ ਦੇ ਨਾਲ ਮਹਿਸੂਸ ਕਰਦੇ ਨੇ।
ਬਿਲਕੁਲ,
ਇੰਨੇ ਹਸਾਸ ਲੋਕਾਂ ਦੇ ਬਾਵਜੂਦ ਅਸੀਂ ਜਦੋਂ ਪੰਜਾਬੀ ਜ਼ੁਬਾਨ ਦੇ ਨਾਲ ਸਲੂਕ ਵਰਤਾਵਾ ਲੈਂਦੇ ਪੰਜਾਬ 'ਚ ਵੇਖਦੇ ਹਾਂ, ਤੇ ਉਹਦੇ 'ਚ ਮੈਂ ਸਮਝਣਾ, ਅਗਰ ਮੈਂ ਗਲਤ ਨਹੀਂ, ਤੇ ਅਸੀਂ ਲਿਖਾਰੀ ਜਾਂ ਪੰਜਾਬੀ ਦੇ ਝੰਡਾ ਚੁੱਕਣ ਵਾਲੇ ਜਿਹੜੇ ਲੋਕ ਆ, ਅਸੀਂ ਬਹੁਤੇ ਕਸੂਰਵਾਰ ਆ। ਤੁਸੀਂ ਕੀ ਸਮਝਦੇ ਜੀ?
ਅਸੀਂ ਖੁਦ ਹੀ ਕਸੂਰਵਾਰ ਆ। ਅਸੀਂ ਦੇਖੋ ਜਿਹੜਾ ਲਿਖਣੇ ਵਾਲਾ ਹੁੰਦਾ ਨਾ, ਉਹ ਤਾਂ ਬਹੁਤ, ਤੁਸੀਂ ਕਿਹਾ ਕਿ ਬੜੇ ਹਸਾਸ ਹੁੰਦੇ ਆ, ਇੰਨੇ ਸੈਂਸਿਟਿਵ ਲੋਕਾਂ ਨੂੰ ਜ਼ਰਾ ਜੀ ਗੱਲ ਜਿਹੜੀ ਨਾ ਮਾਰ ਜਾਂਦੀ ਆ
ਜੀ ਜੀ,
ਤੇ ਉਹ ਵਿਚਾਰੇ ਤੇ ਲਿਖਣ ਚ ਲੱਗੇ ਹੁੰਦੇ ਆ, ਲੇਕਿਨ ਸਾਹੂਕਾਰ ਜਿਹੜੇ ਹੁੰਦੇ ਨਾ, ਉਹ ਆਪਣੇ ਆਪਣੇ ਫਾਇਦੇ ਲਈ ਉਹਨਾਂ ਨੂੰ ਇਸਤੇਮਾਲ ਕਰ ਰਹੇ ਹੁੰਦੇ। ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿੱਥੇ ਕਿੱਥੇ ਇਸਤੇਮਾਲ ਹੋ ਗਏ ਆ।
ਏਦਾਂ ਹੀ,
ਤੇ ਮੈਨੂੰ ਹਜੇ ਤੱਕ ਮੈਨੂੰ ਨਹੀਂ ਸਮਝ ਆਉਂਦੀ, ਮੈਂ ਹਰ ਪੰਜਾਬੀ ਬੋਲਣੇ ਵਾਲੇ ਦੇ ਨਾਲ, ਹਰ ਪੰਜਾਬੀ ਲਿਖਣੇ ਵਾਲੇ ਦੇ ਨਾਲ, ਹਰ ਪੰਜਾਬੀ ਦਾ ਝੰਡਾ ਚੁੱਕਣ ਵਾਲੇ ਦੇ ਨਾਲ ਖੜੀ ਹੋ ਜਾਂਦੀ ਆ, ਲੇਕਿਨ ਮੈਨੂੰ ਹਜੇ ਤੱਕ ਨਹੀਂ ਪਤਾ ਚੱਲਿਆ ਕਿਹੜਾ ਗਰੁੱਪ ਆ, ਕਿਹੜਾ ਆਪਸ 'ਚ ਹੈ। ਜਦੋਂ ਥੋੜਾ ਜਿਹੀਆਂ ਗੱਲਾਂ ਬਾਤਾਂ ਸੁਣਦੀ ਆ, ਫਿਰ ਮੈਨੂੰ ਪਤਾ ਚੱਲਦਾ ਕਿ ਅੱਛਾ ਇਹ ਕੋਈ ਹੋਰ ਗਰੁੱਪ ਆ, ਇਹ ਫਲਾਂ ਗਰੁੱਪ ਆ।
ਕਿ ਇਹ ਡੇਢ ਡੇਢ ਦੀ ਮਸੀਹ ਜਿਨ੍ਹਾਂ ਨੇ ਆਪੋ ਆਪਣੀ ਬਣਾਈ ਹੈ ਕਿ ਪੰਜਾਬੀ ਲਈ ਜਿਹੜਾ ਮੈਂ
ਨੁਕਸਾਨ ਕਰ ਰਹੇ ਹਾਂ।
ਮੇਰੀ ਅਸਲ ਗੱਲ ਪੂਰੀ ਹੋਣ ਤੋਂ ਪਹਿਲਾਂ ਤੁਸੀਂ ਉਹਦਾ ਜਵਾਬ ਦਿੱਤਾ।
ਅਸੀਂ ਆਪਣੀ ਮਾਂ ਬੋਲੀ ਦਾ ਬਹੁਤ ਬੜਾ ਨੁਕਸਾਨ ਕਰ ਰਹੇ ਹਾਂ। ਅਸੀਂ ਸਮਝਦੇ ਹਾਂ ਕਿ ਅਸੀਂ ਇਹਨਾਂ ਤੋਂ ਪਤਾ ਨਹੀਂ ਕਿੰਨਾ ਕੁ, ਅਸੀਂ ਕਿੰਨਾ ਕੁ ਜਮ੍ਹਾਂ ਕਰ ਲਾਂਗੇ, ਆਖਰ ਅਸੀਂ ਇੱਥੋਂ ਚਲੇ ਜਾਣਾ ਵਾ। ਤੇ ਲੇਕਿਨ ਇਹ ਹੈ ਕਿ ਕਮ ਅਜ਼ ਕਮ ਸਾਨੂੰ ਆਪਣੇ ਮਾਂ ਬੋਲੀ ਦੇ ਨਾਲ ਤੇ ਮੁਖਲਿਸ ਹੋ ਕੇ ਰਹਿਣਾ ਚਾਹੀਦਾ।
ਬਿਲਕੁਲ ਠੀਕ ਹੈ, ਕੀ ਸਲਾਹ ਇਸ ਬਾਰੇ ਦਿਓਗੇ ਸਾਰਿਆਂ
ਨੂੰ? ਮੈਂ ਇਹੀ ਕਹੂੰਗੀ ਕਿ ਆਪਸ 'ਚ ਇਕੱਠੇ ਹੋ ਕੇ ਬੈਠੋ, ਔਰ ਆਪਣੀ ਮਾਂ ਬੋਲੀ ਦੀ ਅਸੀਂ ਗੱਲ ਕਰ ਰਹੇ ਹਾਂ, ਤੇ ਮਾਂ ਤੇ ਸਾਰਿਆਂ ਦੀ ਸਾਂਝੀ ਹੁੰਦੀ ਆ।
ਬਿਲਕੁਲ, ਇਸ ਤਰ੍ਹਾਂ
ਤੇ ਕਿਸੇ ਦੀ ਬਹੁਤੀ ਨਹੀਂ, ਕਿਸੇ ਦੀ ਥੋੜੀ ਨਹੀਂ ਹੁੰਦੀ। ਤੇ ਲੇਕਿਨ ਇੱਕ ਜਗ੍ਹਾ ਤੇ ਬੈਠੋ, ਅਗਰ ਕੋਈ ਰੁੱਸਿਆ ਵਾ ਉਹਨੂੰ ਮਨਾਓ, ਤੇ ਜੇ ਕੋਈ ਤੁਹਾਡੇ ਕੋਲੋਂ ਗਲਤ ਫਹਿਮੀ ਦਾ ਸ਼ਿਕਾਰ ਹੋ ਗਿਆ ਉਹਨੂੰ ਵੀ ਮਨਾ ਕੇ ਲਿਆਓ, ਉਹਨੂੰ ਬਿਠਾਓ। ਤੇ ਲੇਕਿਨ ਇਹ ਆ ਕਿ ਥਾਪੀ ਦਵੋ ਪਿਆਰ ਦੀ, ਤੇ ਨਾਲ ਕੋਲ ਬਿਠਾ ਕੇ ਚਲੋ, ਇੱਕ ਦੂਸਰੇ ਦੇ ਨਾਲ ਮਿਲ ਕੇ ਇਹਨੂੰ ਵੰਡ, ਅਸੀਂ ਪਹਿਲੇ ਹੀ ਵੰਡ ਹੋ ਗਏ ਹੋਏ ਆ, ਹੁਣ ਮਜ਼ੀਦ ਸਾਨੂੰ ਨਾ ਵੰਡੋ ਆਪ।
ਬਿਲਕੁਲ ਠੀਕ ਆ, ਪਾੜੇ ਨਹੀਂ ਪੈਣੇ ਚਾਹੀਦੇ। ਸਫੀਆ ਜੀ, ਕੁਛ ਹੋਰ ਸੁਣਾਓ ਸਾਡੇ ਸੁਣਨ ਵਾਲਿਆਂ ਨਾਲ, ਸਾਂਝਾ ਕਰੋ।
ਨਜ਼ਮ ਹੈ ਅਥਰਾ ਜਮ। ਨਿੱਕੇ ਹੁੰਦੇ ਦੰਦਾਂ ਨੇ ਹਾਸੇ ਤੇ ਚੱਕ ਵੱਢਿਆ,
ਹਾਏ ਹਾਏ ਹਾਏ।
ਨਿੱਕੇ ਹੁੰਦੇ ਦੰਦਾਂ ਨੇ ਹਾਸੇ ਤੇ ਚੱਕ ਵੱਢਿਆ, ਮੈਂ ਪਿੰਡੇ ਹੇਠ ਲੁਕ ਗਈ, ਪਿਓ ਦੇ ਸ਼ਰੀਕ ਮੇਰੇ ਉੱਤੋਂ ਲੰਘ ਗਏ, ਮਾਂ ਭੁੱਲ ਗਈ ਸੀ ਮੇਰੀ ਜੀਭ ਤੇ ਕੋਲਾ ਧਰਨਾ, ਮੈਂ ਅਸਮਾਨਾਂ ਤੋਂ ਵੀ ਭਾਰੀ ਸੁਪਨੇ ਜੰਮੇ, ਮੈਂ ਅਸਮਾਨਾਂ ਤੋਂ ਵੀ ਭਾਰੀ ਸੁਪਨੇ ਜੰਮੇ, ਗੁਲਾਮ ਹਵਾਵਾਂ ਨੇ ਮੇਰਾ ਰਸਤਾ ਬੜਾ ਡੱਕਿਆ, ਮੈਂ ਕਾਲੀ ਹਨੇਰੀ ਬਣ ਗਈ, ਮਾਂ ਹੂੜ ਹੂੜ ਕੇ ਜਿੰਨਾ ਮੈਨੂੰ ਮੇਰੇ ਪਿੰਡੇ ਵਾੜਦੀ, ਮੈਂ ਪਿਛਲ ਪੈਰੀ ਬਣ ਜਾਂਦੀ ਤੇ ਗਲੀਆਂ ਮੁਹੱਲੇ ਟੱਪਦੀ ਨੱਚਦੀ ਫਿਰਦੀ। ਇੱਕ ਦਿਨ ਸ਼ਾਮਾਂ ਨੂੰ ਮੈਂ ਪੱਕੀ ਹਾਂਡੀ ਕੋਲਿਆਂ ਤੇ ਰੋੜ ਕੇ ਆਪਣੇ ਪਿੰਡੇ ਵਿੱਚੋਂ ਨੱਸ ਪਈ, ਮਾਂ ਫੇਰ ਭੁੱਲ ਗਈ ਸੀ ਮੈਨੂੰ ਸਬਰ ਚੁੰਘਾਣਾ।
ਸਫੀਆ ਜੀ, ਬਹੁਤ ਸੋਹਣੀਆਂ ਲਿਖਤਾਂ ਔਰ ਅੱਖਰ ਨੇ ਜਿਹੜੇ ਉਹ ਖਿਆਲ ਦੀ ਕਿਸ ਮਿਰਾਜ ਔਰ ਉਡਾਰੀ ਤੇ ਨੇ। ਸੋ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਕਿ ਤੁਸੀਂ ਕੁਝ ਸਮਾਂ ਕੱਢਿਆ ਔਰ ਆਏ ਸਾਡੇ ਸੁਣਨ ਵਾਲਿਆਂ ਨਾਲ ਇਹ ਮੁਲਾਕਾਤ ਹੈ ਜਿਹੜੀ ਸਾਂਝੀ ਕੀਤੀ। ਅਖੀਰ ਤੇ ਦੁਨੀਆਂ ਭਰ ਦੇ ਵਿੱਚ SBS ਪੰਜਾਬੀ ਰਾਹੀਂ ਜਿੰਨੇ ਸੁਣਨ ਵਾਲੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
ਮੈਂ ਬਸ ਇਹੀ ਉਹਨਾਂ ਨੂੰ ਸੁਨੇਹਾ ਦਊਂਗੀ ਕਿ ਤੁਸੀਂ ਜਿੱਥੇ ਕਿਤੇ ਵੀ ਹੈਗੇ ਆ, ਆਪਣੀ ਮਾਂ ਬੋਲੀ ਵਾਸਤੇ ਕੰਮ ਕਰੋ। ਆਪਣੀ ਮਾਂ ਬੋਲੀ ਨੂੰ ਸਾਰੇ ਕੌਮਾਂ ਨੇ ਆਪਣੀ ਆਪਣੀ ਜ਼ਬਾਨ ਨੂੰ ਸੰਭਾਲਿਆ, ਤੇ ਸਾਡੀ ਵੀ ਜ਼ਿੰਮੇਵਾਰੀ ਹੈਗੀ ਕਿ ਅਸੀਂ ਵੀ ਜਿੱਥੇ ਜਿੱਥੇ ਵੀ ਬੈਠੇ ਆ, ਅਸੀਂ ਆਪਸ ਨਾਲ ਇੱਕ ਦੂਸਰੇ ਦੇ ਨਾਲ ਪਿਆਰ ਦੀ ਵੰਡ ਕਰੀਏ, ਤੇ ਨਾਲੇ ਅਸੀਂ ਆਪਣੀ ਮਾਂ ਬੋਲੀ ਵਾਸਤੇ ਕੁਝ ਨਾ ਕੁਝ ਕਰੀਏ, ਆਪਣਾ ਹਿੱਸਾ ਪਾਉਂਦੇ ਰਹਿਣਾ ਚਾਹੀਦਾ,
ਜ਼ਰੂਰੀ ਹੈ।
ਤੇ ਮਲੀ ਜੀ, ਇੱਕ ਹੋਰ ਮੈਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਆਪਣਾ ਬਹੁਤ ਸਾਰਾ ਸਲਾਮ ਅਦਾਬ ਪਿਆਰ ਭੇਜੂੰਗੀ, ਕਿਉਂਕਿ ਮੈਨੂੰ ਜਿੰਨਾ ਲਹਿੰਦੇ ਤੇ ਚੜ੍ਹਦੇ ਪੰਜਾਬ ਚੋਂ ਮੈਨੂੰ ਪਿਆਰ ਮਿਲਿਆ, ਬਾਕੀ ਦੂਸਰੇ ਕੰਟਰੀ ਚੋਂ ਵੀ, ਮੈਂ ਉਹਨਾਂ ਦਾ ਸ਼ੁਕਰੀਆ ਨਹੀਂ ਅਦਾ ਕਰ ਸਕਦੀ, ਮੇਰੇ ਕੋਲ ਅਲਫਾਜ਼ ਨਹੀਂ ਉਹ ਹੈ। ਲੇਕਿਨ ਮੈਂ ਦਿਲ ਦੀ ਤਾਹ ਕਰਾਈਆਂ ਤੋਂ ਕਹਿੰਦੀ ਹਾਂ ਕਿ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ। ਬਸ ਇੱਕ ਹੀ ਆ ਕਿ ਆਪਸ ਚ ਮਿਲ ਬੈਠ ਕੇ ਰਹੋ ਤੇ ਪਿਆਰ ਨਾਲ ਰਹੋ।
ਬਿਲਕੁਲ ਠੀਕ ਹੈ। ਇਹ ਸੰਜੀ ਸਫੀਆ ਹਯਾਤ ਹੋਣੇ ਲਹਿੰਦੇ ਪੰਜਾਬ ਤੋਂ, ਇੱਕ ਮੰਨੀ ਪਰਮੰਨੀ ਸ਼ਾਇਰਾ, ਨਸਰ ਨਿਗਾਰ, ਕਹਾਣੀਕਾਰ, ਕਲਮਕਾਰ ਔਰ ਤਰਜਮਾਕਾਰ। ਉਮੀਦ ਕਰਨੇ ਕਿ ਅੱਜ ਦੀ ਮੁਲਾਕਾਤ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਏਗੀ। ਅੱਜ ਲਈ ਇਹ ਨਹੀਂ, ਅਗਲੀ ਮੁਲਾਕਾਤ ਦੇ ਨਾਲ ਫਿਰ ਆਪ ਸਭ ਦੇ ਰੂਬਰੂ ਹਾਜ਼ਰ ਹੋਵਾਂਗਾ। ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਨੂੰ ਮਾਈਕ੍ਰੋਫੋਨ ਦੇ ਇਸ ਪਾਸਿਓਂ ਇਜਾਜ਼ਤ ਦਿਓ। ਸੋ ਮਾਈਕ ਓਵਰ ਟੂ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।